ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੁਰਠ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਸਭਨਾ ਮਰਣਾ ਆਇਆ ਵਿਛੂੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾ ਸਭਨਾ ਮਰਣਾ ਆਇਆ ਵਿਛੂੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਨਾ ਪੀ ਸਲਾਹਿਹੋ ਸਾਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨਾਮ ਆਵਨੀ ਤਿੰਨ ਨੱਕ ਨੱਥਾਂ ਪਾਏ ਜੇ ਮਨ ਜਾਣੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਨ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ ਸਭਨਾ ਮਰਨਾ ਆਇਆ ਵਿਛੂੜਾ ਸਭਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਨਿਰਗੁਣ ਸਰੂਪ ਤੋਂ ਸਰਗੁਣ ਗੁਰੂ ਸਰੂਪ ਧਾਰਨ ਕਰਕੇ ਜੋ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਸਤਿਗੁਰੂ ਦਾ ਪਰਉਪਕਾਰ ਇਹ ਹੈ ਜੋ ਅੰਮ੍ਰਿਤ ਬਾਣੀ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਪਸੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਸਤਿਗੁਰੂ ਦੀ ਬਾਣੀ ਪਸ਼ੂਆਂ ਦਾ ਵੀ, ਪ੍ਰੇਤਾਂ ਦਾ ਵੀ, ਮੂਰਖਾਂ ਦਾ ਵੀ, ਪੱਥਰਾਂ ਦਾ ਵੀ ਉਧਾਰ ਕਰਨ ਲਈ ਸਮਰੱਥ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਇੱਕ ਜਹਾਜ਼ ਹੈ। ਜਹਾਜ਼ 'ਤੇ ਚਾਹੇ ਲੋਹਾ ਰੱਖ ਦਿਓ, ਚਾਹੇ ਪੱਥਰ ਰੱਖ ਦਿਓ, ਚਾਹੇ ਪਸ਼ੂ ਨੂੰ ਚੜ੍ਹਾ ਦਿਓ, ਜਹਾਜ਼ ਸਭ ਨੂੰ ਪਾਰ ਕਰ ਦਿੰਦਾ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਜੋ ਪਸ਼ੂ ਵਾਂਗੂ ਅਚੇਤ ਅਵਸਥਾ ਵਾਲੇ ਲੋਕ ਹਨ, ਪ੍ਰੇਤਾਂ ਵਾਂਗੂ ਨਾਪਾਕ ਅਤੇ ਅਪਵਿੱਤਰ ਰੂਹਾਂ ਵਾਲੇ ਲੋਕ ਹਨ, ਮੂਰਖਾਂ ਵਾਂਗ ਜੋ ਅਰਥ ਪਰਮਾਰਥ ਦੇ ਗਿਆਨ ਤੋਂ ਸੱਖਣੇ ਹਨ, ਪੱਥਰਾਂ ਵਾਂਗੂ ਅੰਦਰੋਂ ਅਤੇ ਬਾਹਰੋਂ ਕਠੋਰ ਹਨ, ਐਸੇ ਜੀਵਾਂ ਦਾ ਵੀ ਸਤਿਗੁਰੂ ਦੀ ਬਾਣੀ ਉਧਾਰ ਕਰਦੀ ਹੈ। ਸੋ ਆਪ ਸੰਗਤਾਂ ਉਸ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਵਡਹੰਸ ਰਾਗ ਸੰਪੂਰਨ ਹੋਇਆ ਹੈ, ਹੁਣ ਅੱਗੇ ਤਰਤੀਬ ਅਨੁਸਾਰ 9ਵੇਂ ਨੰਬਰ 'ਤੇ ਸੋਰਠ ਰਾਗ ਦੀ ਸ਼ੁਰੂਆਤ ਹੋ ਰਹੀ ਹੈ। ਵੈਸੇ ਸੰਗੀਤ ਅਨੁਸਾਰ ਸੋਰਠ ਰਾਗਣੀ ਦਾ ਨਾਮ ਹੈ। ਸੋਰਠ ਇੱਕ ਦੇਸ਼ ਦਾ ਵੀ ਨਾਮ ਦੱਸਿਆ ਗਿਆ ਹੈ, ਪਰ ਇੱਥੇ ਸੋਰਠ ਰਾਗ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਰੰਭ ਕਰ ਰਹੇ ਹਨ। ਸਭ ਤੋਂ ਪਹਿਲਾਂ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਸਤੂ ਨਿਰਦੇਸ਼ ਰੂਪ ਮਹਾਂ ਮੰਗਲ ਕੀਤਾ ਹੈ। ਇੱਕ ਓਅੰਕਾਰ ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਨਾਮ ਪ੍ਰਸਿੱਧ ਹੈ, ਅਥਵਾ ਸਤ ਹੀ ਉਸਦਾ ਨਾਮ ਹੈ ਅਤੇ ਨਾਮ ਵੀ ਉਸਦਾ ਸਤ ਸਰੂਪ ਹੈ। ਕਰਤਾ ਪੁਰਖ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਅਤੇ ਪੁਰਖ ਫਿਰ ਸਾਰਿਆਂ ਦੇ ਵਿੱਚ ਪਰਿਪੂਰਨ ਵੀ ਹੋ ਰਿਹਾ ਹੈ। ਨਿਰਭਉ, ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਰਹਿਤ ਹੈ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਵੀ ਨਹੀਂ ਹੈ। ਅਕਾਲ ਮੂਰਤ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ। ਮੂਰਤ ਦਾ ਅਰਥ ਸਰੂਪ, ਉਹ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਅਕਾਲ ਹੈ। ਅਜੂਨੀ, ਉਹ ਕਦੀ ਜੂਨਾਂ ਵਿੱਚ ਨਹੀਂ ਆਉਂਦਾ। ਮਨੁੱਖ ਵੀ ਜੂਨ ਹੈ, ਦੇਵਤਾ ਵੀ ਇੱਕ ਜੂਨ ਹੈ, ਪਸ਼ੂ ਪੰਛੀ ਵੀ ਜੂਨਾਂ ਹਨ, ਪਰ ਵਾਹਿਗੁਰੂ ਅਜੂਨੀ ਹੈ। ਸਹਿਪੰਗ, ਉਹ ਸੁਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸੋਰਠ ਮਹੱਲਾ ਪਹਿਲਾ। ਸੋਰਠ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਕਰ ਪਹਿਲਾ, ਪਹਿਲੇ ਕਰ ਸੁਰਤਾਲ ਦੇ ਅੰਦਰ ਚੌਪ ਦੇ ਚਾਰ ਚਾਰ ਅੰਕਾਂ ਵਾਲੇ, ਚਾਰ ਚਾਰ ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਸਤਿਗੁਰੂ ਦੇ ਪਾਵਨ ਚਰਨਾਂ ਕਮਲਾਂ ਵਿਖੇ ਕਿਸੇ ਜਗਿਆਸੂ ਨੇ ਸਵਾਲ ਕੀਤੇ ਹਨ, ਸੱਚੇ ਪਾਤਸ਼ਾਹ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਸਾਨੂੰ ਲੋਕ ਅਤੇ ਪ੍ਰਲੋਕ ਦਾ ਸੁੱਖ ਕਿਵੇਂ ਮਿਲ ਸਕਦਾ ਹੈ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ ਹੈ, ਪੀ ਸਾ ਲਾਹੇ ਹੋ ਸਾਚਾ ਸੋਏ, ਜਾ ਕੀ ਨਦਰ ਸਦਾ ਸੁਖ ਹੋਏ। ਪੀ ਦਾ ਅਰਥ ਹੈ ਪੁਨਾ, ਭਾਵ ਬਾਰ ਬਾਰ ਸਾਨੂੰ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਉਣਾ ਚਾਹੀਦਾ, ਬਾਰ ਬਾਰ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਾ ਕੀ ਨਦਰ ਸਦਾ ਸੁਖ ਹੋਏ। ਜਿਸ ਅਕਾਲ ਪੁਰਖ ਦੀ ਮਿਹਰ ਨਾਲ ਹੀ ਸਾਨੂੰ ਸਦੈਵੀ ਸੁਖ ਪ੍ਰਾਪਤ ਹੋ ਸਕਦਾ, ਆਤਮਕ ਸੁਖ, ਸੱਚਾ ਸੁਖ, ਅਵਿਨਾਸ਼ੀ ਸੁਖ ਪ੍ਰਾਪਤ ਹੋ ਸਕਦਾ ਹੈ। ਇਸ ਲਈ ਸਾਨੂੰ ਉਸੇ ਹੀ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ, ਦੁਨੀਆਂ ਦੇ ਵਿੱਚ ਜੋ ਵੀ ਜੀਵ ਆਇਆ ਹੈ ਉਸ ਨੂੰ ਜਾਣਾ ਹੀ ਪੈਂਦਾ ਹੈ, ਪਰ ਸਾਨੂੰ ਕਿਰਪਾ ਕਰਕੇ ਇਹ ਦੱਸੋ ਬਈ ਅੱਗੇ ਜਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਿਹਨਾਂ ਦਾ ਹੁੰਦਾ, ਕਿਉਂਕਿ ਆਏ ਵੀ ਸਾਰੇ ਹਨ, ਜਾਣਾ ਵੀ ਸਾਰਿਆਂ ਨੇ ਹੈ, ਪਰ ਪਰਮੇਸ਼ਰ ਦੇ ਨਾਲ ਮਿਲਾਪ ਅੱਗੇ ਕਿਹਨਾਂ ਦਾ ਹੁੰਦਾ, ਇੱਕ ਅਹਿਮ ਸਵਾਲ ਹੈ। ਲਓ ਹੁਣ ਇਹ ਪਹਿਲਾ ਸਵਾਲ, ਫਿਰ ਇਸ ਦਾ ਜਵਾਬ ਅੱਗੇ ਸਤਿਗੁਰੂ ਮਹਾਰਾਜ ਦੇਣਗੇ। ਆਪ ਸੰਗਤਾਂ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਭਨਾ ਮਰਨਾ ਆਇਆ ਵੇਛੂੜਾ ਸਭਨਾ। ਹਜ਼ੂਰ ਫਰਮਾਉਂਦੇ ਨੇ, ਆਇਆ ਜੋ ਵੀ ਜੀਵ ਸੰਸਾਰ ਦੇ ਵਿੱਚ ਆਇਆ ਹੈ ਸਭਨਾ ਮਰਨਾ, ਤੇ ਉਹ ਸਾਰਿਆਂ ਨੇ ਮਰਨਾ ਹੀ ਮਰਨਾ ਹੈ। ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਉਸਨੇ ਮਰਨਾ ਹੀ ਮਰਨਾ ਹੈ, ਇੱਕ ਨੇ ਨਹੀਂ ਸਾਰਿਆਂ ਨੇ ਹੀ ਮਰਨਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ, ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨੀ ਸੁਪਨੇ ਜਿਉ ਸੰਸਾਰ। ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਤੇ ਭਾਈ ਸਾਰਿਆਂ ਨੇ ਮਰਨਾ ਹੈ, ਵੇਛੋੜਾ ਸਭ ਨਾਹਾ, ਤੇ ਸਾਰਿਆਂ ਦਾ ਹੀ ਇਸ ਸੰਸਾਰ ਨਾਲੋਂ ਤੇ ਸਰੀਰ ਨਾਲੋਂ ਤੇ ਪਰਿਵਾਰ ਦੇ ਨਾਲੋਂ ਵਿਛੋੜਾ ਪੈਣਾ ਹੀ ਪੈਣਾ ਹੈ, ਇਹ ਇੱਕ ਅਟਲ ਸੱਚਾਈ ਹੈ। ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕੇ ਨਾਹਾ, ਪਰ ਹਜ਼ੂਰ ਕਹਿੰਦੇ ਨੇ ਤੁਸੀਂ ਜਾ ਕੇ ਸਿਆਣਿਆਂ ਨੂੰ ਪੁੱਛੋ। ਸਿਆਣਿਆਂ ਤੋਂ ਮੁਰਾਦ ਹੈ ਜਿਹੜੇ ਗਿਆਨਵਾਨ ਮਹਾਂਪੁਰਖ ਨੇ, ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਬਈ ਠੀਕ ਹੈ, ਜੋ ਆਇਆ ਉਸਨੇ ਮਰਨਾ ਵੀ ਹੈ, ਜੋ ਆਇਆ ਹੈ ਸਭਨਾਂ ਦਾ ਵਿਛੋੜਾ ਪੈਣਾ ਹੀ ਪੈਣਾ ਹੈ, ਪਰ ਤੁਸੀਂ ਜਾ ਕੇ ਉਹਨਾਂ ਗਿਆਨਵਾਨ ਮਹਾਂਪੁਰਖਾਂ ਨੂੰ ਪੁੱਛੋ ਆਗਿਆ ਮਿਲਣ ਕਿਨਾ ਹੈ, ਵੀ ਅੱਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਿਨਾਂ ਦਾ ਹੁੰਦਾ, ਅੱਗੇ ਰੱਬ ਨੂੰ ਕੌਣ ਮਿਲਦੇ ਨੇ, ਇਹਦੇ ਬਾਰੇ ਗਿਆਨਵਾਨ ਮਹਾਂਪੁਰਖਾਂ ਨੂੰ ਜਾ ਕੇ ਪੁੱਛੋ। ਤੇ ਜਦੋਂ ਕੋਈ ਜਗਿਆਸੂ ਜਾ ਕੇ ਸਿਆਣਿਆਂ ਨੂੰ, ਵਿਚਾਰਵਾਨਾਂ ਨੂੰ, ਉਹਨਾਂ ਵਿਵੇਕੀਆਂ ਨੂੰ, ਮਹਾਂਪੁਰਖਾਂ ਨੂੰ ਜਾ ਕੇ ਪੁੱਛਦਾ ਹੈ ਤਾਂ ਅੱਗੋਂ ਉਹ ਕੀ ਜਵਾਬ ਦਿੰਦੇ ਹਨ? ਹਜ਼ੂਰ ਫਰਮਾਉਂਦੇ ਹਨ, ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਨਾਹਾ। ਉਹ ਮਹਾਂਪੁਰਖ ਇਹ ਗੱਲ ਆਖਦੇ ਹਨ, ਜਿਨ੍ਹਾਂ ਨੂੰ ਮੇਰਾ ਸਾਹਿਬ, ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਭੁੱਲ ਜਾਂਦਾ ਹੈ, ਭਾਵ ਜਿਹੜੇ ਲੋਕ ਦੁਨੀਆਂ ਵਿੱਚ ਆ ਕੇ ਉਸ ਕਰਤਾ ਪੁਰਖ ਵਾਹਿਗੁਰੂ ਨੂੰ ਭੁੱਲ ਜਾਂਦੇ ਹਨ, ਵੱਡੀ ਵੇਦਨ ਤਨਾਹ, ਉਹਨਾਂ ਨੂੰ ਤੇ ਅੱਗੇ ਜਾ ਕੇ ਬਹੁਤ ਵੱਡੀ ਵੇਦਨ ਦਾ ਅਰਥ ਹੈ ਪੀੜਾ, ਉਹਨਾਂ ਨੂੰ ਤੇ ਬਹੁਤ ਵੱਡੀ ਸਜ਼ਾ ਮਿਲਦੀ ਹੈ। ਇਹਦਾ ਮਤਲਬ ਕੀ ਹੋਇਆ? ਜਿਹੜੇ ਤਾਂ ਇੱਥੇ ਆ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹਨਾਂ ਦਾ ਅੱਗੇ ਜਾ ਕੇ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ। ਜਿਨ੍ਹੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਤੇ ਜਿਨ੍ਹਾਂ ਨੂੰ ਮੇਰਾ ਸਾਹਿਬ ਭੁੱਲ ਜਾਂਦਾ ਉਹਨਾਂ ਨੂੰ ਤੇ ਬਹੁਤ ਵੱਡੀ ਅੱਗੇ ਜਾ ਕੇ ਸਜ਼ਾ ਮਿਲਦੀ ਹੈ। ਉਹਨਾਂ ਨੂੰ ਨਰਕਾਂ ਵਿੱਚ ਜਾਣਾ ਪੈਂਦਾ, ਉਹਨਾਂ ਨੂੰ 84 ਵਿੱਚ ਭਟਕਣਾ ਪੈਂਦਾ। ਇਹ ਉਹਨਾਂ ਨੂੰ ਵੱਡੀ ਸਜ਼ਾ ਦਿੱਤੀ ਜਾਂਦੀ ਹੈ। ਪੀਸਾ ਲਾਹੇ ਹੋ ਸਾਚਾ ਸੋਏ, ਜਾ ਕੀ ਨਦਰ ਸਦਾ ਸੁਖ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਤੁਸਾਂ ਹਮੇਸ਼ਾ ਲਈ ਸੁਖ ਪ੍ਰਾਪਤ ਕਰਨਾ ਹੈ, ਭੀ ਦਾ ਅਰਥ ਹੈ ਪੁਨਾ ਪੁਨਾ ਬਾਰ ਬਾਰ, ਤੁਸੀਂ ਉਸ ਅਕਾਲ ਪੁਰਖ ਦੀ ਜੋ ਸੱਚ ਸਰੂਪ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਬਈ ਤੁਸੀਂ ਉਹ ਸੱਚ ਸਰੂਪ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਜਿਸ ਦੀ ਮਿਹਰ ਦੀ ਦ੍ਰਿਸ਼ਟੀ ਨਾਲ ਤੁਹਾਨੂੰ ਸਦੈਵੀ ਸੁਖ ਪ੍ਰਾਪਤ ਹੋ ਸਕਦਾ ਹੈ। ਰਹਾਓ, ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤੁਸੀਂ ਦੱਸੋ ਪੀ ਸਾ ਲਾਹੇ ਹੋ ਸਾਚਾ ਸੋਏ, ਬਈ ਉਸ ਵਾਹਿਗੁਰੂ ਦੀ ਸਿਫਤ ਕਿਵੇਂ ਕਰਨੀ ਚਾਹੀਦੀ ਹੈ। ਵੱਡਾ ਕਰਸਾ ਲਾਹੀਐ ਹੈ ਪੀ ਹੋਸੀ ਸੋਏ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰਮੁਖੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਭ ਤੋਂ ਵੱਡਾ ਦਾਤਾ ਸਮਝ ਕੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਨੂੰ ਸਾਰਿਆਂ ਤੋਂ ਵੱਡਾ ਜਾਣ ਕੇ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਹ ਵੀ ਸਤਿਗੁਰੂ ਦਾ ਬਚਨ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਸੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ। ਉਸ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ, ਕਿਤਨਾ ਕੁ ਵੱਡਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ ਗੁਣੇ ਮੂਰਖ ਜਾਤਾ ਰੇ। ਉਸ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਸ ਪਰਮਾਤਮਾ ਨੂੰ ਰਾਜਨ ਕੋ ਰਾਜ ਮਹਾਰਾਜਨ ਕੋ ਰਾਜ ਹੈ, ਸਭ ਤੋਂ ਵੱਡਾ ਕਰਕੇ ਸਲਾਉਣਾ ਚਾਹੀਦਾ ਹੈ ਪੀ ਹੋਸੀ ਸੋਏ। ਤੇ ਫਿਰ ਮਹਾਰਾਜ, ਉਹ ਪਰਮਾਤਮਾ ਕਦੇ ਪਿੱਛੇ ਹੋਇਆ ਹੋਣਾ ਤਾਂ? ਸਤਿਗੁਰੂ ਕਹਿੰਦੇ ਨਹੀਂ, ਉਹ ਪਰਮਾਤਮਾ ਕੋਈ ਵਿਅਕਤੀ ਨਹੀਂ, ਉਹ ਇੱਕ ਸ਼ਕਤੀ ਹੈ, ਉਹ ਹੁਣ ਵੀ ਹੈ ਪੀ ਪਿੱਛੇ ਵੀ ਸੀ, ਹੋਸੀ ਸੋਏ ਤੇ ਅੱਗੇ ਨੂੰ ਵੀ ਉਹ ਹੋਵੇਗਾ, ਹੈ ਪੀ ਹੋਵਣਹਾਰਾ। ਉਹ ਪਰਮਾਤਮਾ ਤਿੰਨੇ ਕਾਲਾਂ ਦੇ ਵਿੱਚ ਹੀ ਵਰਤ ਰਿਹਾ ਹੈ। ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨਾ ਹੋਏ। ਲੋ ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਦੇ ਅੱਗੇ ਇਉਂ ਬੇਨਤੀ ਕਰਨੀ ਚਾਹੀਦੀ ਹੈ, ਹੇ ਵਾਹਿਗੁਰੂ ਤੂੰ ਸਾਰੇ ਜੀਵਾਂ ਦਾ ਇੱਕੋ ਇੱਕ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਮਾਨਸ ਦਾਤ ਨਾ ਹੋਏ, ਮਨੁੱਖ ਦੇ ਕੋਲੋਂ ਤੇਰੇ ਵਰਗੀ ਦਾਤ ਨਹੀਂ ਦਿੱਤੀ ਜਾ ਸਕਦੀ। ਕੋਈ ਮਨੁੱਖ ਚਾਹੇ ਆਪਣੇ ਆਪ ਨੂੰ ਕਿੰਨਾ ਵੀ ਮਹਾਨ ਸਮਝੇ, ਪਰ ਜੋ ਦਾਤਾ ਤੂੰ ਬਖਸ਼ਿਸ਼ ਕਰ ਰਿਹਾ ਹੈ, ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਤਿਗੁਰ ਬਾਣ, ਮਨੁੱਖ ਤੇਰੇ ਬਰਾਬਰ ਕੋਈ ਦਾਤ ਨਹੀਂ ਦੇ ਸਕਦਾ। ਇਸੇ ਲਈ ਸਾਰੇ ਜੀਵਾਂ ਦਾ ਤੂੰ ਇੱਕ ਦਾਤਾ ਹੈ, ਬਾਕੀ ਤਾਂ ਸਾਰੇ ਤੇਰੇ ਦਰ ਦੇ ਭਿਖਾਰੀ ਨੇ, ਕਿਸੇ ਮਨੁੱਖ ਦੇ ਕੋਲੋਂ ਤੇਰੀ ਦਾਤ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ। ਜੋ ਤਿਸ ਭਾਵੈ ਸੋ ਥੀਐ, ਰੰਨ ਕੇ ਰੁਨੈ ਹੋਏ। ਹਜ਼ੂਰ ਫਰਮਾਉਂਦੇ ਨੇ ਜੋ ਉਸ ਮਾਲਕ ਨੂੰ ਪਾਉਂਦਾ ਹੈ ਤੇ ਉਹੀ ਹੁੰਦਾ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਰੰਨ ਕੇ ਰੁਨੈ ਹੋਏ। ਐਵੇਂ ਰੰਨਾ ਵਾਂਗ ਰੋ ਕੇ ਕੀ ਮਿਲ ਸਕਦਾ, ਕੁਝ ਵੀ ਨਹੀਂ ਹੋ ਸਕਦਾ। ਰੰਨ ਕੇ ਰੁਨੈ ਹੋਏ, ਜਿਵੇਂ ਆਮ ਮਾਈਆਂ ਬੀਬੀਆਂ ਦਾ ਸੁਭਾਅ ਹੁੰਦਾ ਹੈ, ਉਹ ਮਾੜੀ ਮਾੜੀ ਗੱਲ ਤੇ ਰੋ ਪੈਂਦੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਜੋ ਉਸ ਮਾਲਕ ਨੂੰ ਪਾਉਂਦਾ ਉਹੀ ਹੁੰਦਾ ਤੇ ਐਵੇਂ ਰੰਨਾ ਵਾਂਗੂ ਰੋਣ ਪਿੱਟਣ ਕਰਕੇ ਕੀ ਹੋਵੇਗਾ, ਕੁਝ ਵੀ ਨਹੀਂ ਮਿਲ ਸਕਦਾ। ਭਾਵ ਐਵੇਂ ਰੋ ਰੋ ਕੇ ਵਾਹਿਗੁਰੂ ਦੇ ਭਾਣੇ ਤੋਂ ਬਾਹਰ ਹੋ ਕੇ ਤੇ ਸਾਨੂੰ ਖੁਆਰ ਨਹੀਂ ਹੋਣਾ ਚਾਹੀਦਾ, ਤੇ ਵਾਹਿਗੁਰੂ ਦੇ ਭਾਣੇ ਵਿੱਚ ਚੱਲ ਕੇ ਤੇ ਹਮੇਸ਼ਾ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਤੇ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ। ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ, ਲੋ ਹਜ਼ੂਰ ਕਹਿੰਦੇ ਨੇ ਸਭ ਨਾ ਮਰਨਾ ਆਇਆ ਵੇ ਛੋੜਾ ਸਭ ਨਾ। ਇਸ ਧਰਤੀ ਉੱਤੇ ਕਰੋੜਾਂ ਹੀ ਐਸੇ ਵੀ ਲੋਕ ਆਏ ਰਾਜੇ ਮਹਾਰਾਜੇ, ਜਿਨ੍ਹਾਂ ਨੇ ਕਰੋੜਾਂ ਹੀ ਗੜ ਕਿਲੇ ਉਸਾਰੇ। ਤੁਸੀਂ ਪੰਜਾਬ ਦੀ ਧਰਤੀ ਤੇ ਦੇਖੋਗੇ ਉੱਥੇ ਕਈ ਪੁਰਾਣੇ ਕਿਲੇ ਉਸਰੇ ਹੋਏ ਨੇ। ਬਠਿੰਡੇ ਦਾ ਕਿਲਾ ਹੈ, ਇਸੇ ਤਰ੍ਹਾਂ ਲਾਹੌਰ ਦਾ ਕਿਲਾ ਹੈ, ਦਿੱਲੀ ਵਿੱਚ ਲਾਲ ਕਿਲਾ ਹੈ, ਗਵਾਲੀਅਰ ਦੇ ਵਿੱਚ ਵੀ ਇੱਕ ਪਹਾੜੀ ਉੱਪਰ ਕਿਲਾ ਹੈ। ਹਜ਼ੂਰ ਫਰਮਾਉਂਦੇ ਨੇ ਧਰਤੀ ਉੱਤੇ ਕਿੰਨੇ ਐਸੇ ਰਾਜੇ ਮਹਾਰਾਜੇ ਪਾਤਸ਼ਾਹ ਆਏ ਜਿਨ੍ਹਾਂ ਨੇ ਕਰੋੜਾਂ ਹੀ ਕਿਲੇ ਉਸਾਰੇ। ਕੀਤੀ ਗਈ ਵਜਾਏ ਤੇ ਕਿੰਨੀ ਐਸੀ ਸ੍ਰਿਸ਼ਟੀ ਹੈ ਜਿਹੜੀ ਆਪਣੀ ਹਕੂਮਤ ਦੀ ਨੌਬਤ ਵਜਾ ਕੇ ਇੱਥੋਂ ਚਲੀ ਗਈ ਹੈ। ਮੁਸਲਮਾਨਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੋਇਆ, ਜਦੋਂ ਅਸੀਂ ਇੱਕ ਪੈਰ ਰੱਖਦੇ ਹਾਂ ਉਹ ਬਾਦਸ਼ਾਹ ਦੀ ਕਬਰ ਤੇ ਟਿਕਦਾ, ਦੂਜਾ ਜਦੋਂ ਅਸੀਂ ਪੈਰ ਰੱਖਦੇ ਹਾਂ ਉਹ ਵਜ਼ੀਰ ਦੀ ਕਬਰ ਤੇ ਟਿਕਦਾ। ਇੰਨੇ ਤਾਂ ਬਾਦਸ਼ਾਹ ਵਜ਼ੀਰ ਹੋ ਚੁੱਕੇ ਨੇ ਧਰਤੀ ਉੱਪਰ ਕੋਟ ਗੜ, ਜਿਹੜੇ ਇਸ ਧਰਤੀ ਦੇ ਉੱਤੇ ਪੈਦਾ ਹੋ ਕੇ ਚਲੇ ਗਏ ਨੇ। ਕੀਤੀ ਗਈ ਵਜਾਏ, ਕਿੰਨੀ ਐਸੀ ਸ੍ਰਿਸ਼ਟੀ ਹੈ ਜਿਹੜੀ ਆਪਣੀ ਇੱਥੇ ਨੌਬਤ ਵਜਾ ਕੇ ਡੁਗਡੁਗੀ ਵਜਾ ਕੇ ਚਲੀ ਗਈ ਹੈ। ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ, ਉਹਨਾਂ ਵਿੱਚੋਂ ਕੋਈ ਤਾਂ ਐਸੇ ਵੀ ਲੋਕ ਸਨ ਵੀ ਜਿਨ੍ਹਾਂ ਨੇ ਧਰਤੀ ਉੱਤੇ ਵੀ ਰਾਜ ਕੀਤਾ ਤੇ ਅਸਮਾਨਾਂ ਤੇ ਵੀ ਰਾਜ ਕੀਤਾ ਸੀ, ਸਵਰਗ ਦੇ ਵਿੱਚ ਵੀ ਰਾਜ ਕੀਤਾ, ਜਿਹੜੇ ਅਸਮਾਨ ਦੇ ਵਿੱਚ ਵੀ ਨਹੀਂ ਸੀ ਮਿਆਉਂਦੇ, ਜਿਵੇਂ ਨੌਖ ਰਾਜਾ ਹੋਇਆ ਔਰ ਉਹਨੇ ਸੌ ਅਸ਼ਵਮੇਧ ਜਾਗ ਕੀਤਾ ਤੇ ਇੰਦਰ ਪਦਵੀ ਨੂੰ ਪ੍ਰਾਪਤ ਵੀ ਕਰ ਲਿਆ, ਪਰ ਹੰਕਾਰ ਦੇ ਕਾਰਨ ਉਹਨੂੰ ਫੇਰ ਅੱਗੇ ਸੱਪ ਦੀ ਜੂਨ ਦੇ ਵਿੱਚ ਪੈਣਾ ਪਿਆ। ਜੋ ਅਸਮਾਨ ਨਾ ਮਾਵਨੀ, ਜਿਹੜੇ ਆਕਾਸ਼ ਦੇ ਵਿੱਚ ਵੀ ਨਹੀਂ ਸੀ ਮਿਆਉਂਦੇ, ਤਿੰਨ ਨੱਕ ਨੱਥਾਂ ਪਾਏ, ਵੇਖ ਲਓ ਕਾਲ ਨੇ ਮੌਤ ਨੇ ਜਮਾਂ ਨੇ ਉਹਨਾਂ ਦੇ ਨੱਕ ਵਿੱਚ ਵੀ ਨਕੇਲਾਂ ਪਾ ਲਈਆਂ, ਉਹਨਾਂ ਦੇ ਵੀ ਨੱਕ ਵਿੱਚ ਨੱਥਾਂ ਪਾ ਲਈਆਂ। ਜੇ ਮਨ ਜਾਣਾ ਹੈ ਸੂਲੀਆਂ ਕਾਹੇ ਮਿੱਠਾ ਖਾਹੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜੇ ਮਨ ਜਾਣਾ ਸੂਲੀਆਂ, ਹੇ ਮਨ ਜੇ ਤੂੰ ਇਸ ਗੱਲ ਨੂੰ ਜਾਣਦਾ ਹੈ, ਜੇ ਤੈਨੂੰ ਇਸ ਗੱਲ ਦੀ ਸਮਝ ਹੈ ਵੀ ਪਾਪ ਕਰਮ ਕਰਕੇ ਤੇ ਸੂਲੀਆਂ ਮੈਨੂੰ ਸੂਲੀਆਂ ਤੇ ਚੜ੍ਹਨਾ ਪਏਗਾ, ਜਾਂ ਭੈੜੇ ਕੰਮ ਕਰਕੇ ਤੇ ਮੈਨੂੰ ਕੰਡੇ ਚੁਗਣੇ ਪੈਣਗੇ, ਕਾਹੇ ਮਿੱਠਾ ਖਾਏ, ਫਿਰ ਇਸ ਜ਼ਹਿਰ ਨੂੰ ਮਿੱਠਾ ਸਮਝ ਕੇ ਕਿਉਂ ਖਾ ਰਹੇ ਹੋ, ਕਿਉਂ ਪਾਪ ਕਰਦੇ ਹੋ, ਕਿਉਂ ਬੁਰੇ ਕੰਮ ਕਰਦੇ ਹੋ, ਕਿਉਂ ਮਿੱਠਾ ਮੋਹਰਾ ਖਾਂਦੇ ਹੋ। ਜੇ ਸਾਨੂੰ ਪਤਾ ਹੈ ਬਈ ਅਸੀਂ ਮਾੜੇ ਕੰਮ ਕਰਕੇ ਅਸੀਂ ਦੁੱਖ ਭੋਗਣਾ ਹੈ, ਸਾਨੂੰ ਸੂਲਾਂ ਚੁਭਣਗੀਆਂ, ਸਾਨੂੰ ਦੁੱਖ ਤਕਲੀਫ ਦੇਖਣੀ ਪਵੇਗੀ, ਫਿਰ ਕਿਉਂ ਅਸੀਂ ਮਿੱਠਾ ਜ਼ਹਿਰ ਖਾਂਦੇ ਹਾਂ। ਫਰੀਦਾ ਇਹ ਵਿਸ ਭਰੀਆਂ ਗੰਦਲਾਂ ਤਰੀਆਂ ਖੰਡ ਲਿਬਾੜ, ਇੱਕ ਰਾਹੇ ਦੇ ਰਹਿ ਗਈ ਇੱਕ ਰਾਧੀ ਗਏ ਉਜਾੜ। ਇਹ ਜਿਹੜੇ ਸੰਸਾਰ ਦੇ ਵਿੱਚ ਪਦਾਰਥ ਨੇ, ਵਿਸ਼ੇ ਨੇ, ਇਹ ਵਿਉਹ ਭਰੀਆਂ ਗੰਦਲਾਂ ਨੇ ਤੇ ਕਈ ਇਹਨਾਂ ਨੂੰ ਬੀਜ ਕੇ ਚਲੇ ਗਏ ਤੇ ਕਈ ਬੀਜ ਰਹੇ ਨੇ ਤੇ ਇਹਦਾ ਫਲ ਪਾਈ ਆਖਰ ਦੁੱਖ ਹੀ ਸਾਨੂੰ ਭੋਗਣਾ ਪੈਂਦਾ ਹੈ। ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮਨੁੱਖ ਜਿੰਨੇ ਵੀ ਔਗਣ ਧਾਰਨ ਕਰ ਰਿਹਾ ਹੈ, ਚੋਰੀ ਕਰਨੀ, ਝੂਠ ਬੋਲਣਾ, ਕੱਟ ਤੋਲਣਾ, ਠੱਗੀ ਮਾਰਨੀ, ਸਾਰੇ ਔਗਣ ਹੀ ਨੇ। ਸ਼ਰਾਬ ਪੀਣੀ, ਮੀਟ ਖਾਣਾ, ਕੁਰਤਾਂ ਕਰਨੀਆਂ, ਰੋਮਾਂ ਦੀ ਬੇਅਦਬੀ ਕਰਨੀ, ਸਾਰੇ ਔਗਣ ਹੀ ਨੇ। ਲੋ ਹਜ਼ੂਰ ਕਹਿੰਦੇ ਨੇ ਨਾਨਕ ਔਗਣ ਜੇਤੜੇ, ਜਿੰਨੇ ਅਸੀਂ ਔਗਣ ਧਾਰਨ ਕਰਦੇ ਹਾਂ ਤੇਤੇ ਗਲੀ ਜੰਜੀਰ, ਓਨੀਆਂ ਸਾਡੇ ਗਲ ਦੇ ਵਿੱਚ ਜੰਜੀਰਾਂ ਪੈ ਰਹੀਆਂ ਨੇ। ਇਹ ਔਗਣ ਹੀ ਸਾਡੇ ਗਲ ਦੇ ਵਿੱਚ ਸੰਗਲ ਬਣ ਕੇ ਜੰਜੀਰ ਬਣ ਕੇ ਪੈ ਰਹੇ ਨੇ। ਜੇ ਗੁਣ ਹੋਣ ਤਾਂ ਕੱਟੀਆ ਨ ਸੇ ਭਾਈ ਸੇ ਵੀਰ, ਜੇ ਚੰਗੇ ਗੁਣ ਮਨੁੱਖ ਨੂੰ ਪ੍ਰਾਪਤ ਹੋ ਜਾਣ, ਔਗਣਾਂ ਦੀ ਥਾਂ ਤੇ ਅਸੀਂ ਜੇ ਦੈਵੀ ਗੁਣ ਸ੍ਰੇਸ਼ਟ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਨੂੰ ਧਾਰਨ ਕਰ ਲਈਏ ਤਾਂ ਉਹ ਔਗਣਾਂ ਦੀਆਂ ਜੰਜੀਰਾਂ ਕੱਟੀਆਂ ਵੀ ਜਾ ਸਕਦੀਆਂ। ਸੇ ਭਾਈ ਸੇ ਵੀਰ, ਹਜ਼ੂਰ ਕਹਿੰਦੇ ਜਿਹੜੇ ਚੰਗੇ ਗੁਣ ਨੇ ਨਾ ਉਹੀ ਸਾਡੇ ਭਰਾ ਨੇ, ਉਹੀ ਸਾਡੇ ਸਕੇ ਮਾਂ ਦੀ ਜਾਏ ਹਨ। ਕਿਉਂਕਿ ਭਰਾ ਵੀ ਦੋ ਕਿਸਮ ਦੇ ਹੁੰਦੇ ਨੇ, ਇੱਕ ਸਕੇ ਭਰਾ ਹੁੰਦੇ ਨੇ ਤੇ ਦੂਸਰੇ ਚਾਚੇ ਤਾਏ ਦੇ ਪੁੱਤ ਵੀ ਸਾਡੇ ਭਰਾ ਹੁੰਦੇ ਨੇ। ਔਖ ਸੌਖ ਵੇਲੇ ਭਰਾਈ ਕਹਿੰਦੇ ਕੰਮ ਆਉਂਦੇ ਨੇ, ਜੈਸੇ ਰਣ ਮੈਂ ਸਖਾ ਪ੍ਰਾਤ। ਹਜ਼ੂਰ ਕਹਿੰਦੇ ਨੇ ਅਸਲੀ ਜਿਹੜੇ ਗੁਣ ਨੇ ਨਾ ਦੈਵੀ ਗੁਣ ਨੇ, ਉਹੀ ਮਨੁੱਖ ਦੇ ਭਰਾ ਨੇ ਤੇ ਉਹੀ ਉਸਦੇ ਸਕੇ ਮਾਂ ਦੇ ਜਾਏ ਨੇ, ਜਿਹੜੇ ਪ੍ਰਲੋਕ ਵਿੱਚ ਵੀ ਇਹਦੀ ਸਹਾਇਤਾ ਕਰ ਸਕਦੇ ਹਨ। ਅੱਗੇ ਗਏ ਨਾ ਮੰਨੀਆਂ ਮਾਰ ਕੱਢੋ ਵੇ ਪੀਰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਮਾਲ ਕਰ ਦਿੱਤੀ। ਇਸ ਪੰਕਤੀ ਵਿੱਚ ਸਾਡੇ ਸਾਰੇ ਭਰੋਂ ਭੁਲੇਖੇ ਕੱਢ ਦਿੱਤੇ। ਲੋ ਸਤਿਗੁਰੂ ਕਹਿੰਦੇ ਨੇ ਜਿਹੜੇ ਔਗਣਾਂ ਵਾਲੇ ਮਨੁੱਖ ਅੱਗੇ ਪ੍ਰਲੋਕ ਵਿੱਚ ਜਾਂਦੇ ਨੇ ਉੱਥੇ ਜਾ ਕੇ ਵੀ ਉਹ ਮੰਨੇ ਨਹੀਂ ਜਾਂਦੇ, ਪ੍ਰਵਾਨ ਨਹੀਂ ਹੁੰਦੇ। ਅੱਗੇ ਗਏ ਨਾ ਮੰਨੀਆਂ, ਉਹ ਅੱਗੇ ਪ੍ਰਲੋਕ ਵਿੱਚ ਗਏ ਵੀ ਮੰਨੇ ਨਹੀਂ ਜਾਂਦੇ, ਪ੍ਰਵਾਨ ਨਹੀਂ ਹੁੰਦੇ, ਮਕਬੂਲ ਨਹੀਂ ਹੁੰਦੇ। ਮਾਰ ਕੱਢੋ ਤੇ ਉੱਥੇ ਫਿਰ ਕੀ ਹੁੰਦਾ, ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ। ਕਿਉਂ? ਵੇ ਪੀਰ, ਇਹ ਨਗੁਰੇ ਨੇ, ਇਹ ਬੇਪੀਰੇ ਨੇ, ਬੇਮੁਰਸ਼ਦੇ ਨੇ, ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੋ। ਇਸ ਲਈ ਹਰ ਇਨਸਾਨ ਨੂੰ ਗੁਰੂ ਮਹਾਰਾਜ ਨੇ ਸਿੱਖਿਆ ਬਖਸ਼ੀ ਹੈ, ਔਗੁਣ ਛੱਡ ਕੇ ਚੰਗੇ ਗੁਣ ਧਾਰਨ ਕਰੋ ਤੇ ਨਾਲ ਨਾਲ ਚੰਗੇ ਗੁਣਾਂ ਦੀ ਪ੍ਰਾਪਤੀ ਵਾਸਤੇ ਗੁਰੂ ਦਰਸਾਏ ਮਾਰਗ ਤੇ ਚੱਲੋ। ਗੁਰੂ ਦੀ ਸਿੱਖਿਆ ਤੇ ਗੁਰੂ ਦੀ ਸਿੱਖੀ ਨੂੰ ਧਾਰਨ ਕਰੋ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ, ਹਰ ਹਰ ਕਥਾ ਨਿਰਾਲੀ। ਇਹਦੇ ਨਾਲ ਹੀ ਲੋਕ ਤੇ ਪ੍ਰਲੋਕ ਦਾ ਸੁੱਖ ਤੇ ਸਨਮਾਨ ਸਾਨੂੰ ਹਾਸਲ ਹੋ ਸਕਦਾ ਹੈ।